ਦੇ ਸਾਰੇ ਸੋਧੇ ਨੇ ਉਹ ਜਿਹੜੇ ਅਸ਼ੁੱਧ ਨੇ ਉਹਨਾਂ ਨੂੰ ਲਾਗੂ ਕਰਤਾ ਸੋਧੇ ਹੋਇਆ ਦੇ ਉੱਤੇ ਉਹ ਤਾਂ ਸੋਧੇ ਥੇ ਫਿਰ ਸੋਧੇ ਕਿਵੇਂ ਸੋਧੇ ਸੀ ਦੱਸੋ ਕਿ ਪੜ੍ਹ ਕੇ ਸਮਝਾਓ ਸੋਧੇ ਕਿਵੇਂ ਸੀ ਸੋਧੇ ਸਿਮਰਤ ਸ਼ਾਸਤਰ ਸਗਲ ਇਹ ਸੋਧ ਕੇ ਲਿਖੇ ਹੋਏ ਨੇ ਜੇ ਕੋਈ ਚਾਰ ਯੁੱਗ ਲਿਖੇ ਨੇ ਉਹ ਵੀ ਸੋਧੇ ਨੇ ਚਾਰ ਪਦਾਰਥ ਲਿਖੇ ਨੇ ਉਹ ਵੀ ਸੋਧੇ ਨੇ ਤਿੰਨ ਲੋਕ ਲਿਖੇ ਨੇ ਉਹ ਵੀ ਸੋਧ ਕੇ ਲਿਖੇ ਨੇ ਨਾਮ ਲਿਖਿਆ ਉਹ ਵੀ ਸੋਧ ਕੇ ਲਿਖਿਆ ਜਪ ਲਿਖਿਆ ਉਹ ਵੀ ਸੋਧ ਕੇ ਲਿਖਿਆ ਸਿਮਰਨ ਲਿਖਿਆ ਉਹ ਵੀ ਸੋਧ ਕੇ ਲਿਖਿਆ ਸਾਰਾ ਧਰਮ ਸੋਧਿਆ ਝੂਠੇ ਧਰਮ ਨੂੰ ਸੱਚ ਧਰਮ ਬਣਾਇਆ ਜਿਹੜੀਆਂ ਫਲਸਫੀਆਂ ਵਿਧੀਆਂ ਗਈਆਂ ਉਹਨੂੰ ਛੁੱਟਣ ਕੀ ਵਿਧੀ ਬਣਾਇਆ ਉਹ ਤਾਂ ਫਲਸਫੀਆਂ ਵਿਧੀਆਂ ਦੇ ਧਰਮ ਨੇ ਤੁਸੀਂ ਉਹ ਲਾਗੂ ਕਰਦੇ ਇਹਦੇ ਤੇ ਲਿਆ ਕੇ ਤੇ ਰਿਜ਼ਲਟ ਤਾਂ ਉਹੀ ਆਉਂਦੇ ਜਿਹੜੇ ਆਏ ਹੋਏ ਨੇ ਇੱਥੋਂ ਗੱਲ ਫਸੀ ਹੋਈ ਹੈ ਗੁਰਬਾਣੀ ਨੂੰ ਬੇਸ ਮੰਨ ਕੇ ਨਹੀਂ ਜਿੰਨਾ ਚਿਰ ਚੱਲਦੇ ਸੋਧ ਹੋਣੀ ਹੀ ਨਹੀਂ ਉਹ ਤਾਂ ਰਿਜੈਕਟ ਕੀਤੇ ਨੇ ਸਾਰੇ ਮਤ ਜੋ ਚੀਜ਼ ਰਿਜੈਕਟ ਕੀਤੀ ਹੈ ਤੁਸੀਂ ਉਹਨੂੰ ਪ੍ਰੋਜੈਕਟ ਕਰਤਾ ਫਿਰ ਚਾਰੇ ਯੁੱਗ ਰਿਜੈਕਟ ਕਰੇ ਹੋਏ ਪ੍ਰੋਜੈਕਟ ਕਰਤੇ ਤਿੰਨ ਚੇਲੇ ਪ੍ਰਮਾਣ ਰਿਜੈਕਟ ਕੀਤੇ ਪ੍ਰੋਜੈਕਟ ਕਰਤੇ ਤਿੰਨੀ ਦੇ ਅਰਥ ਤਿੰਨ ਬਣਾ ਲਏ ਤਿੰਨ ਪ੍ਰੋਜੈਕਟ ਹੋ ਗਏ ਇਹ ਵਿਦਵਾਨਾਂ ਦੀ ਗੱਲ ਹੈ ਵਿਦਵਾਨ ਬੁੱਧੀਹੀਨ ਤਾਂ ਹੁੰਦੇ ਨੇ ਹੁਣ ਤਾਂ ਹੀ ਪਤਾ ਨਹੀਂ ਲੱਗਿਆ ਇਹਨਾਂ ਨੂੰ ਕਿਉਂ ਪਤਾ ਲੱਗਦਾ ਬੁੱਧੀਹੀਨ ਜੋ ਹੈ ਹੁਣ ਇਹ ਸਾਬਤ ਕਰਨ ਅਸੀਂ ਬੁੱਧੀਹੀਨ ਨਹੀਂ ਹੈਗੇ ਜੇ ਬੁੱਧੀਹੀਨ ਨਹੀਂ ਫਿਰ ਪਤਾ ਕਿਉਂ ਨਹੀਂ ਲੱਗਿਆ ਪਤਾ ਕਿਉਂ ਨਹੀਂ ਲੱਗਿਆ ਤਾਂ ਬੋਲੋ ਬੁੱਧੀਹੀਨ ਸੀ ਇਹ ਦੱਸੋ ਫਿਰ ਪਤਾ ਕਿਉਂ ਨਹੀਂ ਲੱਗਿਆ ਅੰਨਾ ਹੋਵੇ ਬੋਤੀ ਮਾਰ ਦੇ ਵਿਥਰੇ ਅੰਧਾ ਲਿਖਿਆ ਜਾਏ ਕਬੀਰ ਰਾਹ ਦੇ ਮੋਤੀ ਬਿਖਰੇ ਹੋਏ ਨੇ ਅੰਨਾ ਨਿਕਲਿਆ ਜਾਂਦਾ ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ ਜੋਤ ਬਿਨਾਂ ਜਗਦੀਸ਼ ਦੀ ਜਗਦੀਸ਼ ਕੀ ਜੋਤ ਕੀ ਹੈ ਵਿਵੇਕ ਬੁੱਧੀ ਵਿਵੇਕ ਬੁੱਧੀ ਤੋਂ ਬਿਨਾਂ ਸਾਰਾ ਸੰਸਾਰ ਤੁਰਿਆ ਜਾਂਦਾ ਪਤਾ ਹੀ ਨਹੀਂ ਕੀ ਲਿਖਿਆ ਹੋਇਆ ਉਹ ਰੋੜੇ ਵਜਰੀ ਸਮਝਦਾ ਕਹਿੰਦਾ ਆਹ ਚੁਭਦਾ ਕੀ ਹੈ ਯਾਰ ਬੜਾ ਪਤਾ ਨਹੀਂ ਕਿਹਦੇ ਪੱਥਰ ਕੋਈ ਕਿਸੇ ਦੀ ਟਰਾਲੀ ਚੋ ਆਹ ਗੱਡੀ ਚੋ ਆ ਵਜਰੀ ਡਿੱਗ ਗਈ ਉਹ ਚੁਭਦੀ ਹੈ ਪੈਰਾਂ 'ਚ ਇਹਨਾਂ ਦੇ ਤਾਂ ਪੈਰਾਂ ਚੁਭਦੇ ਨੇ ਤੁਰਦਿਆਂ ਦੇ ਹੀਰੇ ਮੋਤੀ ਬਾਣੀ ਚੁਭਦੀ ਤਾਂ ਹੈ ਅੰਨੇ ਨੇ ਅੰਨਿਆਂ ਨੂੰ ਚੁਭਦੀ ਹੁੰਦੀ ਹੈ ਜਿਵੇਂ ਅੰਨੇ ਦੇ ਪੈਰ 'ਚ ਚੁਭਦਾ ਨਾ ਜੇ ਹੋਵੇ ਅੱਖਾਂ ਵਾਲਾ ਉਹਦੇ ਕਹਿੰਦੇ ਚੁਭੂ ਉਹਨੇ ਉਹਦੇ ਦੇ ਪੈਰ ਨਹੀਂ ਰੱਖਣਾ ਉਹਨੇ ਚੁਗੀ ਜਾਣੇ ਨੇ ਪੂਰੇ ਦੇ ਚੁਗੀ ਗੁਰ ਕੀ ਮੱਤ ਲੈਣੀ ਆਪਣੀ ਮੱਤ ਤਿਆਗਣੀ
ਗੁਰਮੁਖ ਪਵਿੱਤਰ ਪਰਮ ਪਦ ਪਾਵੈ
ਗੁਰਮੁਖ ਪਵਿੱਤਰ ਪਰਮ ਪਦ ਪਾਵੈ ਅਕਾਲ ਬਾਣੀ ਹੈ ਗੁਰਬਾਣੀ ਅਕਾਲ ਹਰੇਕ ਨਹੀਂ ਕੋਈ ਘੜ ਸਕਦਾ ਅਕਾਲ ਮੰਦਰ ਘੜੀ ਹੋਣੀ ਅਸਲ ਚ ਗੱਲ ਦੱਸਣ ਵਾਲੀ ਹੈ ਹੀ ਨਹੀਂ ਦੱਸੀ ਨਹੀਂ ਜਾ ਸਕਦੀ ਇਹ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਅਕਾਲ ਕਹਿੰਦੇ ਨੇ ਜਿਹੜੀ ਬੋਲਣ ਤੇ ਪਰੇ ਹੋਵੇ ਚੌਥੇ ਪਦ ਦੀ ਗੱਲ ਬੋਲਣ ਤੇ ਪਰੇ ਹੈ ਤਿੰਨ ਲੋਕ ਦੀ ਗੱਲ ਬੋਲਣ ਵਿੱਚ ਹੈ ਜਾਂ ਚੌਥੇ ਲੋਕ ਦੀ ਗੱਲ ਕਰਨੀ ਹੈ ਜਿਹੜੀ ਆਤਮਾ ਦੀ ਗੱਲ ਕਰਨੀ ਹੈ ਉਹ ਬਹੁਤ ਔਖੀ ਹੈ ਉਹ ਅਕਾਲ ਜਿੱਥੇ ਬੋਲਣ ਤੇ ਪਰੇ ਹੈ ਉਹ ਅੱਖਰਾਂ ਤੇ ਵੀ ਪਰੇ ਹੀ ਹੈ ਉਹ ਅੱਖਰਾਂ ਦੇ ਪਰੇ ਆ ਜੋ ਚੀਜ਼ ਬੋਲਣ 'ਚ ਨਹੀਂ ਆਉਂਦੀ ਉਹ ਅੱਖਰਾਂ ਦੇ ਵੀ ਵਿੱਚ ਨਹੀਂ ਆ ਸਕਦੀ ਕਬੀਰ ਕਹਿ ਰਿਹਾ ਜੈ ਬੋਲ ਤੈ ਅੱਖਰ ਆਵਾ ਜਿੱਥੇ ਬੋਲ ਹੈ ਆਵਾਜ਼ ਆ ਸਕਦੀ ਹੈ ਕੱਢ ਸਕਦੇ ਹਾਂ ਉੱਥੇ ਹੀ ਅੱਖਰ ਆਊ ਜੈ ਅਬੋਲ ਜਿਹੜੀ ਗੱਲ ਬੋਲੀ ਨਹੀਂ ਜਾ ਸਕਦੀ ਉਹਨੂੰ ਅੱਖਰਾਂ 'ਚ ਕਿਵੇਂ ਲਿਆਵਾਂ ਤੈ ਮਨ ਰਾਵ ਉੱਥੇ ਬੰਦੀ ਟਿਕਦਾ ਫਿਰ ਜੇ ਅਬੋਲ ਕਹਿ ਕੇ ਛੱਡ ਦਈਏ ਬੋਲੀਏ ਹੀ ਨਾ ਕੁਛ ਦੱਸੀਏ ਨਾ ਫਿਰ ਮਨ ਕਿਵੇਂ ਖੜੇ ਇਸ ਕਰਕੇ ਬੋਲ ਅਬੋਲ ਵੱਧ ਹੈ ਸੋਏ ਇਹ ਬਾਣੀ ਬੋਲ ਔਰ ਅਬੋਲ ਦੇ ਵੱਧ ਹੈ ਚੌਥੇ ਗੱਲ ਜਿਹੜੇ ਤੁਰਿਆ ਪਦ ਦੀ ਗੱਲ ਹੈ ਜਿਹੜੀ ਪ੍ਰਲੋਕ ਦੀ ਗੱਲ ਹੈ ਜਿਹੜੀ ਸੱਚਖੰਡ ਦੀ ਗੱਲ ਹੈ ਨਿਰਾਕਾਰ ਦੇ ਦੇਸ਼ ਦੀ ਗੱਲ ਹੈ ਉਹ ਬੋਲ ਔਰ ਅਬੋਲ ਦੇ ਵਿਚਾਲੇ ਹੈ। ਕੁਝ ਬੋਲੀ ਹੈ ਸੁਕੇਤ ਕਰਕੇ, ਕੁਝ ਬੁੱਝਣ ਵਾਲੀ ਹੈ। ਜੇ ਦੱਸੀ ਨਹੀਂ ਗਈ ਉਹ ਬੁੱਝਣ ਵਾਲੀ ਹੈ, ਜਿੰਨੀ ਦੱਸੀ ਗਈ ਉਹਨੀ ਦੱਸੀ ਗਈ। ਇਸ ਕਰਕੇ ਬੁੱਝਣ ਵਾਲੀ ਗੱਲ ਹੈ। ਕਹਾ ਬੁਝਾਰਤ ਬੁੱਝਾ, ਬੁੱਝਣ ਵਾਲਾ ਤਾਂ ਪਸ਼ੂ ਹੈ। ਬੁਝਾਰਤ ਬਹੁਤ ਬੜੀ ਹੈ। ਦਿਸ ਕਹੀਏ ਤਾਂ ਸਮਝੇ ਘੋਰਾ, ਕਿਹਾ ਕੀ ਸੀ ਸਮਝ ਲਿਆ ਕੀ। ਉਹ ਸਰੀਰ ਚ ਬੋਲਦੀ ਹੈ ਆਤਮਾ, ਉਹ ਕਹਿੰਦੀ ਹੈ ਮੇਰਾ ਬਾਪ। ਆਤਮਾ ਦੇ ਬਾਪ ਦੀ ਗੱਲ ਕਰੋ, ਤੁਸੀਂ ਸਰੀਰ ਦੇ ਬਾਪ ਨੂੰ ਪਧੜ ਵਾਲੇ ਵਿੱਚ ਲਿਆ ਕੇ। ਇਹ ਹੈ ਦਿਸ ਕਹੀਏ ਤਾਂ ਸਮਝੇ ਘੋਰਾ। ਉਹਦਾ ਬੋਲਦਾ ਮੇਰਾ ਕਹਿ ਰਿਹਾ, ਸਰੀਰ ਕਹਿ ਰਿਹਾ ਮੇਰਾ। ਉਹ ਰਾਗੀ ਹੈ ਇੱਕ ਵਾਜਾ, ਸਰੀਰ ਤਾਂ ਵਾਜਾ, ਰਾਗੀ ਕਿੱਥੇ ਹੈ। ਸਰੀਰ ਦਾ ਸਾਜ ਹੈ ਉਹਦਾ, ਜਿਹਨੂੰ ਵਜਾ ਕੇ ਤੁਹਾਨੂੰ ਸਮਝਾਉਂਦਾ। ਸਾਜ ਨੂੰ ਰਾਗੀ ਮੰਨ ਲਿਆ, ਜਿਹੜੇ ਸਾਜ ਨੂੰ ਸਰੀਰ ਨੂੰ ਰਾਗੀ ਮੰਨੀ ਬੈਠੇ ਨੇ ਨਾ, ਸਰੀਰ ਦੇ ਜ਼ਰੀਏ ਅਸੀਂ ਬੋਲ ਸਕਦੇ ਹਾਂ, ਜੇ ਸਰੀਰ ਨਹੀਂ ਹੁੰਦਾ ਬੋਲ ਨਹੀਂ ਸਕਦੇ। ਆਤਮਾ ਲੱਗ ਗਿਆ ਸਰੀਰ ਇੱਥੇ, ਜਦ ਛੱਡ ਕੇ ਚਲੀ ਜਾਂਦੀ ਆਤਮਾ, ਫਿਰ ਕੌਣ ਚਲਿਆ ਜਾਂਦਾ। ਸਰੀਰ ਨੂੰ ਸਭ ਕੁਝ ਮੰਨਣ ਲੱਗ ਗਏ। ਇਸ ਕਰਕੇ ਜਿਹੜੇ ਸਰੀਰ ਨੂੰ ਮੰਨਦੇ ਨੇ ਪਸ਼ੂ ਨੇ ਉਹ। ਗੱਲ ਕੀਤੀ ਆਤਮਾ ਦੀ, ਨਵੇੜਾ ਹੋਣਾ ਆਤਮਾ ਨਾਲ। ਆਈ ਸੀ ਕੁਝ ਆਤਮਾ ਲੈਣ, ਲੈ ਕੇ ਜਾਣਾ ਕੁਝ ਆਤਮਾ ਨੇ, ਖੱਟਣਾ ਕੁਝ ਆਤਮਾ ਨੇ, ਬਦਲਾਅ ਹੋਣਾ ਆਤਮਾ ਦੇ ਵਿੱਚ, ਕਲੰਕ ਲੈਣਾ ਆਤਮਾ ਦਾ। ਸਰੀਰ ਦਾ ਇਹਦੇ ਨਾਲ ਕੀ ਮਤਲਬ। ਸਰੀਰ ਇੱਕ ਸਾਧਨ ਹੁੰਦਾ, ਸਰੀਰ ਤਾਂ ਇੱਕ ਸਾਧਨ। ਜੇ ਸਰੀਰ ਨੂੰ ਆਤਮਾ ਦੇ ਵਿੱਚ ਫਰਕ ਹੈ ਅਸੀਂ ਮਿਟਾ ਲਈਏ, ਉਹ ਲਕੀਰ ਦੇ ਫਕੀਰ ਨੇ। ਗੁਰਬਾਣੀ ਦੇ ਗਿਆਨ ਦਾ ਅੱਖਰਾਂ ਦਾ ਫਰਕ ਮਿਟਾ ਲਈਏ, ਲਕੀਰ ਦੇ ਫਕੀਰ ਨੇ। ਗੁਰਬਾਣੀ ਤਾਂ ਸੋਝੀ ਹੈ, ਗੁਰਮਤ ਹੈ, ਉਹ ਗੁਰ ਕੀ ਬਤ ਲੈਣੀ ਹੈ। ਚੋ ਗੁਰ ਕੀ ਬਤ ਤੂੰ ਲੈ ਹੋ ਆਣੇ, ਉਹ ਤਾਂ ਲਈ ਨਹੀਂ। ਲਕੀਰ ਦੇ ਫਕੀਰ ਟਾਰਗੇਟ, ਟਾਰਗੇਟ ਇਹ ਨਹੀਂ ਹੈ। ਟਾਰਗੇਟ ਕਿਹਨੇ ਬੰਨਿਆ? ਗੁਰੂ ਨੇ ਬੰਨਿਆ। ਗੁਰ ਕੀ ਬਤ ਤੂੰ ਲਿਹੇ ਆਣੇ, ਭਗਤ ਬਿਨਾਂ ਬਹੁਤ ਡੁੱਬੇ ਸਿਆਣੇ। ਬਹੁਤ ਜਿਹੜੇ ਸਿਆਣੇ ਸੀ ਇਸ ਭਗਤੀ ਬਿਨਾਂ ਡੁੱਬ ਗਏ, ਇਹ ਸਾਰੇ ਡੁੱਬ ਜਾਣਗੇ ਜਿਹੜੇ ਗੁਰ ਕੀ ਬਤ ਨਹੀਂ ਲੈ ਰਹੇ, ਚਾਹੇ ਕਿੰਨੇ ਸਿਆਣੇ ਹੋਣ। ਇਹ ਗੁਰ ਕੀ ਬਤ ਹੈ, ਗਿਆਨ ਬਤ ਹੈ। ਅੰਦਰਲੀ ਬਤ ਨੂੰ ਜਗਾਊਗੀ ਤੁਹਾਡੀ, ਕੱਲ ਜਾਗੂਗੀ ਅੰਦਰਲੀ ਬਤ। ਸੁੱਤੀ ਪਈ ਆ ਮੱਤ, ਮੱਤ ਮਾਰੀ ਹੋਈ ਆ, ਮਾਰੀ ਹੋਈ ਸੁੱਤੀ ਪਈ ਨੂੰ ਮਾਰੀ ਹੋਈ ਕਹਿੰਦੇ ਨੇ। ਕਹਿੰਦੇ ਜੀ ਤਾਂ ਮੱਤ ਮਾਰੀ ਮਰੀ ਹੋਈ ਆ, ਉਹ ਸੁੱਤੀ ਪਈ ਆ, ਮਰੀ ਹੋਈ ਨਹੀਂ ਹੈ। ਨਿਰਾਕਾਰ ਦੇ ਵਿੱਚ ਮਰੀ ਹੋਈ ਸੁੱਤੀ ਪਈ ਨੂੰ ਕਹਿੰਦੇ ਹੁੰਦੇ। ਜਿੰਨਾ ਚਿਰ ਸਹਿਜ ਨਹੀਂ ਪੈਦਾ ਹੁੰਦਾ ਨਾ, ਸਹਿਜ ਅਵਸਥਾ ਨਹੀਂ ਪੈਦਾ ਹੁੰਦੀ, ਮਨ ਟੇਕ ਨਹੀਂ ਜਾਂਦਾ ਪੂਰਾ, ਸਤ ਸੰਤੋਖ ਦੀ ਅਵਸਥਾ ਨਹੀਂ ਹੋ ਜਾਂਦੀ, ਉਹਨਾਂ ਚਿਰ ਮਤ ਨਹੀਂ ਜਾਗਣੀ ਅੰਦਰਲੀ। ਉਪਜਾ ਸਹਿਜ ਗਿਆਨ ਮਤ ਜਾਗੀ, ਉਹ ਗੁਰਮਤ ਹੈ। ਫਿਰ ਜਿਹੜੀ ਗਿਆਨ ਮਤ ਜਾਗਣੀ ਹੈ ਉਹਨੂੰ ਜਗਾਉਣਾ, ਜਦ ਉਹ ਜਾਗਦੀ ਹੈ ਉਹਦਾ ਨਾਮ ਗੁਰਮੁਖੀ ਹੈ। ਉਹ ਜਾਗੀ ਹੋਈ ਮਤ ਦਾ ਨਾਮ ਗੁਰਮੁਖੀ ਹੈ। ਅੱਖੇ ਨੂੰ ਸਹਿਰੀ ਤਾਂ ਲੱਗਦਾ, ਫਿਰ ਗੁਰਮਤ ਜਾਗਦੀ ਹੈ, ਫਿਰ ਭਰਮ ਦਾ ਨਾਸ ਹੁੰਦਾ। ਉਪਜਾ ਸਹਿਜ ਗਿਆਨ ਮਤ ਜਾਗੀ, ਜਿੰਨਾ ਚਿਰ ਮਨ ਸਹਿਜ ਨਹੀਂ ਹੋਇਆ ਟਿਕਿਆ ਨਹੀਂ ਗੁਰਮਤ, ਉਹ ਨਹੀਂ ਜਾਗਦੀ। ਉਸ ਨੂੰ ਕਿਹਾ ਜਾਗ ਲਿਓ ਰੇ ਬੁਲਾ ਜਾਗ, ਕਿਉਂ ਗਾਫਲ ਸੋਇਆ।
ਗੁਰਮੁਖ ਪਵਿੱਤਰ ਪਰਮ ਪਦ ਪਾਵੈ,
ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਪਰਮ ਪਦ ਪਵਿੱਤਰ ਦੋ ਚੀਜ਼ਾਂ ਹੈਗੀਆਂ। ਪਵਿੱਤਰ ਪਰਮ ਪਦ ਮਾਇਆ ਤੋਂ ਪਰੇ ਹੈ, ਮਾਇਆ ਤੋਂ ਪਰੇ ਹੈ, ਸੰਸਾਰੀ ਪਰਮ ਪਦ ਨਹੀਂ ਹੈ, ਸੰਸਾਰੀ ਵਡਿਆਈ ਨਹੀਂ ਹੈ, ਪਵਿੱਤਰ ਪਰਮ ਪਦ। ਪਵਿੱਤਰ ਹੋ ਕੇ ਪਰਮ ਪਦ ਪਾਉਂਦਾ, ਪਹਿਲਾਂ ਪਵਿੱਤਰ ਹੁੰਦਾ ਗੁਰਮੁਖ, ਫਿਰ ਪਰਮ ਪਦ ਪਾਉਂਦਾ। ਪਵਿੱਤਰ 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 ਪੁਨੀਤ, ਪਰਮ ਪਦ ਪਾ ਕੇ ਪ੍ਰੀਤ ਹੁੰਦਾ। ਪਵਿੱਤਰ ਪਹਿਲਾਂ ਪ੍ਰੀਤ ਬਾਅਦ ਚ ਹੁੰਦਾ। ਪ੍ਰੀਤ ਕੀ ਹੈ? ਉਹ ਗਿਆਨ ਵੱਧ ਜਾਂ ਜਾਗਦੀ ਹੈ ਉਹਦਾ ਨਾਮ ਪ੍ਰੀਤ ਹੈ। ਕਹਿੰਦੇ ਕੋਈ ਤਾਂ ਉਪਜੇ ਹਨ, ਉਹ ਗਿਆਨ ਮਤੇ ਜਾਗੀ ਹੈ ਅੰਦਰੋਂ, ਜਦ ਮਤ ਜਾਗੀ ਹੈ ਤਾਂ ਪੈਦਾ ਹੋ ਗਿਆ ਸਭ ਕੁਝ। ਸੋਝੀ ਅੰਦਰੋਂ ਹੀ ਆਉਣ ਲੱਗ ਗਈ, ਸੁੱਤੀ ਪੈਂਦੀ ਸੋਝੀ ਹੈ ਨਹੀਂ ਸੀ, ਜਾਗੇ ਆਈ ਸੋਝੀ ਹੋ ਗਈ। ਉਹ ਬੀਜ ਦਾਣੇ ਸੁੱਤਾ ਹੀ ਪਿਆ ਹੁੰਦਾ, ਜਾਗਦਾ ਹੀ ਆ, ਹੋਰ ਕੀ ਹੁੰਦਾ? ਉਗਵੇ ਨੂੰ ਜਾਗਣਾ ਹੀ ਕਹਿੰਦੇ ਨੇ।
ਗੁਰਮੁਖੀ ਰੋਮ ਰੋਮ ਹਰਤੇ ਆਵੇ,
ਬਸ ਫਿਰ ਰੋਮ ਰੋਮ ਹਰਤੇ ਆਵੇ। ਗੁਰਮੁਖੀ ਸਰੀਰ ਤਾਂ ਹੁੰਦਾ ਹੀ, ਹੁਣ ਇਹਨਾਂ ਰੋਮ ਜੋੜਦਾ ਸਰੀਰ ਨਾਲ। ਉਹ ਸਰੀਰ ਦਾ ਇਹਦਾ ਚ ਮਤਲਬ ਕੀ ਰਹਿ ਗਿਆ? ਸਰੀਰ ਦੇ ਰੋਮ ਰੋਮ ਚੋਂ ਆਵਾਜ਼ ਆਉਂਦਾ ਜੀ, ਕੰਨ ਲਾ ਕੇ ਦੇਖਿਆ ਜੀ, ਕਹਾਣੀਆਂ ਬਣਾਈ ਜਾਂਦੀ। ਸਰੀਰ ਦਾ ਤਾਂ ਕੀ ਮਤਲਬ ਹੋਇਆ? ਗਿਆਨਵੰਤ ਜਾਗੀ ਹੈ, ਗਿਆਨਵੰਤ ਦੇ ਰੋਮ ਰੋਮ ਦੇ ਵਿੱਚ ਉਹੀ ਹੈ, ਹੋਰ ਕੀ ਹੈ? ਉਹ ਜੋਤ ਸਰੂਪ ਹੈ। ਰੋਮ ਕੀ ਨੇ? ਸੂਰਜ ਦੇ ਰੋਮ ਕੀ ਨੇ? ਕਿਰਨਾਂ ਸਾਰੀਆਂ ਰੋਮ ਨੇ। ਸੂਰਜ ਦੀਆਂ ਕਿਰਨਾਂ ਕੀ ਨੇ? ਰੋਮ ਨੇ ਸੂਰਜ ਦੇ। ਸਾਰਿਆਂ ਦੇ ਵਿੱਚ ਕੀ ਹੈ? ਸਾਰਿਆਂ ਚ ਸੂਰਜ ਦੀ ਅੰਸ਼ ਹੈ। ਸੂਰਜ ਦੀ ਅੰਸ਼ ਕੀ ਹੁੰਦੀ ਹੈ? ਲਾਈਟ। ਸਾਰੀਆਂ ਚ ਗਰਮੀਆਂ, ਸਾਰੀਆਂ ਚ ਰੋਸ਼ਨੀ ਹੈ। ਅਸਲ ਚ ਗੁਰਮੁਖ ਹੁੰਦਾ ਕੀ ਹੈ? ਉਸ ਵੇਲੇ ਗੁਰਮੁਖ ਦਾ ਧੂੜ ਹੈ, ਧੱਦਾ ਹੈ। ਧੂੜ ਪ੍ਰੀਤ ਤੇਰੇ ਜਨੂ, ਧੂੜ ਪ੍ਰੀਤ ਹੈ। ਧੂੜ ਰੋਮ ਰੋਮ ਹੀ ਹੁੰਦਾ, ਧੂੜ ਦਾ ਕਣ ਕਣ ਹੋ ਗਿਆ ਨਾ। ਜਿੰਨਾ ਚਿਰ ਮਨ ਪੱਥਰ ਸੀ, ਵੱਟਾ ਸੀ, ਜਾਂ ਧੂੜ ਹੋ ਗਈ, ਬਰੀਕ ਹੋ ਗਈ, ਰੋਮ ਰੋਮ ਦੇ ਵਿੱਚ ਹੀ ਚਾਨਣ ਹੁੰਦੇ। ਰੋਮ ਰੋਮ ਕਰਕੇ ਧਿਆਨ, ਕਿਸੇ ਵੀ ਜਗ੍ਹਾ ਉਹਦਾ ਧਿਆਨ ਮਾਇਆ ਚ ਨਹੀਂ ਹੈ। ਕਿਸੇ ਵੀ ਖੂਜੇ ਮਾਇਆ ਦੀ ਭੁੱਖ ਨਹੀਂ ਉਹਦੇ ਅੰਦਰ। ਕਿਤੇ ਵੀ ਮਾਇਆ ਦੀ ਰੱਤੀ ਜਿੱਦੀ ਲੇਸ ਨਹੀਂ ਉਹਦੇ ਅੰਦਰ ਹੈ, ਮਾਇਆ ਦੀ ਭੁੱਖ ਨਹੀਂ ਹੈ, ਮਾਇਆ ਦੀ ਇੱਛਾ ਨਹੀਂ ਹੈ। ਸਭ ਹਿਰਦੇ ਚੋਂ ਧਰਤੀ, ਹਿਰਦੇ ਧਰਤੀ ਚੋਂ ਰਾਵਣ ਦੇ ਬਾਗ ਦੀਆਂ ਜੜ੍ਹਾਂ ਪੁੱਟ ਕੇ ਬਾ ਸੜਦੀ ਸਮੁੰਦਰ ਚ। ਕੋਈ ਜੜ ਅਣਸ ਬਾਕੀ ਨਹੀਂ, ਜਿਹੜੀ ਫੇਰ ਫੁੱਟ ਆਵੇ। ਜੇ ਜੜ ਰਹਿ ਜਾ ਫਿਰ ਫੁੱਟੇ ਆਊਗੀ, ਫਿਰ ਵਿਕਾਰ ਫੁੱਟੇ ਆਊ, ਛੱਡਿਆ ਹੀ ਨਹੀਂ ਕੁਛ।
ਨਾਨਕ ਗੁਰਮੁਖ ਸਾਚ ਸਮਾਵੇ,
ਨਾਨਕ ਗੁਰਮੁਖ ਸਾਚ ਸਮਾਵੇ, ਨਾਨਕ ਗੁਰਮੁਖ ਜਿਹੜਾ ਹੁੰਦਾ ਸੱਚ ਚ ਸਮਾ ਜਾਂਦਾ। ਸਾਚ ਸ਼ਬਦ ਵਿੱਚ ਹੁਕਮ ਦੇ ਵਿੱਚ ਸਮਾ ਜਾਂਦਾ, ਹੁਕਮ ਚ ਸਮਾ ਜਾਂਦਾ। ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ।
ਗੁਰਮੁਖ ਪਰਚਾ ਵੇਦ ਵਿਚਾਰੀ,
ਗੁਰਮੁਖ ਪਰਚਦਾ। ਗੁਰਮੁਖ ਦਾ ਪਰਚਾ ਕੀ ਹੈ? ਗਿਆਨ ਵਿਚਾਰ, ਵੇਦ ਵਿਚਾਰੀ, ਗੁਰਬਾਣੀ ਦੀ ਵਿਚਾਰ। ਗੁਰਬਾਣੀ ਵੀ ਵੇਦ ਵਿਚਾਰੀ ਹੈ, ਇੱਥੇ ਵੇਦ ਵਿਚਾਰੀ ਲਿਖਿਆ। ਹੁਣ ਪਰਚਾ ਸ਼ਬਦ ਹੈ, ਜੇ ਵੇਦ ਵਿਚਾਰੀ ਹੈ ਗੁਰਮੁਖ ਪਰਚਦਾ ਹੈ, ਉਹਨੂੰ ਕਹਿੰਦੇ ਨੇ ਫਿਰ ਗੁਰਬਾਣੀ ਦੀ। ਜੇ ਅਸੀਂ ਵੇਦ ਕਹਿਤਾ ਫਿਰ ਕੀ ਇਹਨਾਂ ਨੂੰ ਸੂੜ ਕੇ ਉਹਦਾ ਹੁੰਦਾ ਇਹਨਾਂ ਨੂੰ? ਗੁਰੂ ਨਾਨਕ ਦਾ ਕਹਿੰਦੇ ਵੇਦ ਵਿਚਾਰ ਚ ਪਰਚਦਾ, ਫਿਰ ਕਿਹੜੇ ਵੇਦ ਚ ਪਰਚੋਗੇ ਹੁਣ ਤੁਸੀਂ? ਜਾ ਕਿਹੜੇ ਵੇਦ ਵੱਲ ਇਸ਼ਾਰਾ ਇੱਥੇ? ਇਹਨਾਂ ਨੂੰ ਅਸਲ ਚ ਇਹਨਾਂ ਦੇ ਅੰਦਰ ਅਲਰਜੀ ਹੈ ਇੱਕ ਵੇਦ ਦੇ ਖਿਲਾਫ, ਐਵੇਂ ਅਲਰਜੀ ਹੋਈ ਹੈ ਵਿਦਵਾਨਾਂ ਦੇ। ਨਫ਼ਰਤ ਹੈ ਇਹਨਾਂ ਨੂੰ, ਗੁਰਬਾਣੀ ਦੀ ਸਮਝ ਕੋਈ ਨਹੀਂ ਹੈ ਵੀ ਵੇਦ ਕਿਹਨੂੰ ਕਹਿੰਦੇ ਨੇ। ਗਿਆਨ ਵਿਚਾਰ ਚ ਪਰਚਦਾ, ਵੇਦ ਵੀ ਨਾ ਰੱਖ, ਅਸੀਂ ਗੁਰੂ ਨਾ ਰੱਖ ਲਿਆ ਗ੍ਰੰਥ ਦਾ, ਕੀ ਰਾਈਟ ਸੀ ਸਾਨੂੰ ਰੱਖਣ ਦਾ? ਸਾਨੂੰ ਕਿਹਨੇ ਦਿੱਤਾ ਸੀ ਅੱਖ ਰੱਖਣ ਨੂੰ? ਜੋ ਪੁੱਛਣ ਵੀ ਤੁਸੀਂ ਕਿਉਂ ਰੱਖਿਆ ਵੇ? ਪੋਥੀ ਸਾਹਿਬ ਤੁਹਾਡੇ ਗੁਰੂਆਂ ਨੇ ਨਾ ਰੱਖਿਆ, ਤੁਸੀਂ ਕਿਉਂ ਰੱਖਿਆ? ਕਿਉਂ ਰੱਖਿਆ? ਸਾਡੇ ਕੋਲ ਕੋਈ ਜਵਾਬ ਹੈ? ਕੋਈ ਜਵਾਬ? ਅਸੀਂ ਜੋ ਮਰਜ਼ੀ, ਉਹਨਾਂ ਨੇ ਵੀ ਵੇਦ ਨਾ ਰੱਖ ਲਿਆ। ਉਹ ਗ੍ਰੰਥ ਨੂੰ ਵੇਦ ਕਹਿਣ ਲੱਗ ਗਏ, ਉਹਦੇ ਵਿੱਚ ਗਿਆਨ ਸੀ, ਅਸਲ ਚ ਵੇਦ ਦਾ ਅਰਥ ਹੁੰਦੇ ਗਿਆਨ ਹੈ, ਆਤਮ ਗਿਆਨ ਦੇ ਗ੍ਰੰਥ ਨੂੰ ਵੇਦ ਕਹਿੰਦੇ ਨੇ। ਪਰ ਹਰ ਕਿਸਮ ਦੇ ਗ੍ਰੰਥ ਜਿਹੜੇ ਵਿਦਵਾਨ ਨੇ ਉਹਨਾਂ ਨੇ ਕੀ ਕੀਤਾ, ਬਾਅਦ ਦੇ ਵਿੱਚ ਹਰ ਕਿਸਮ ਦਾ ਗਿਆਨ ਰਲ ਗੱਡ ਕਰਤਾ। ਇਹਦੇ ਵਿੱਚ ਵੀ ਹਰ ਕਿਸਮ ਦਾ ਗਿਆਨ ਗੁਰਬਾਣੀ ਚ, ਜਿਉ ਕੰਚਨ ਸੋਹਾਗਾ ਢਾਲ ਹੈ ਗਿਆਨ ਹੈ, ਜੇ ਤੁਸੀਂ ਸੋਨਾ ਢਾਲਣਾ ਸੁਹਾਗੇ ਦੀ ਲੋੜ ਹੈ, ਇਹ ਗਿਆਨ ਹੀ ਹੈ, ਇਹ ਸੰਸਾਰੀ ਗਿਆਨ ਹੈ। ਪਰ ਵਿੱਚੇ ਪਿਆ ਇਹਦੇ ਫਿਰ ਕੱਢ ਦੋ ਬਾਹਰ, ਇਹੋ ਜਿਹਾ ਗਿਆਨ ਉੱਥੇ ਪਿਆ। ਸਗਲ ਦੁੱਧ ਮੈਂ ਕੀ ਆ, ਇੱਥੇ ਦਾ ਗਿਆਨ ਭਾਈ ਸੰਸਾਰੀ ਸੱਚ ਨੂੰ, ਨਿਰਾਕਾਰੀ ਸੱਚ ਨੂੰ ਸਮਝਾਉਣ ਵਾਸਤੇ ਸੰਸਾਰੀ ਸੱਚ ਦਾ ਐਗਜ਼ਾਮਪਲ ਦਿੱਤੀ ਹੈ। ਹਾਂ, ਜੋ ਮੁੜ ਫਲ ਫਲ ਪਾਕੇ ਭੁੰਨ ਕਰੇ ਬਹੁਤ ਨਾ ਲਾ ਕੇ ਡਰ ਸਮਝਾਇਆ, ਸਮਝਾਉਂਦੇ ਕਿਵੇਂ, ਇਹ ਵੇਦ ਵਿਚਾਰੀ ਹੈ, ਇਹ ਗੁਰਬਾਣੀ ਸਰ ਵੇਦ ਹੈ, ਇਹ ਵਿਚਾਰ ਨਹੀਂ ਹੁੰਦੇ ਵੇਦ ਇੱਕੋ ਹੁੰਦੇ, ਉਹਨਾਂ ਨੇ ਬਣਾ ਲਏ ਚਾਰ ਵੇਦ, ਮੂਰਖਾਂ ਨੇ ਬਣਾ ਲਏ, ਵੇਦ ਇੱਕੋ ਹੀ ਹੈ, ਯੁੱਗ ਵੀ ਇੱਕੋ ਹੀ ਹੈ, ਚਾਰ ਨਹੀਂ ਹੈ, ਤਿੰਨ ਤਾਂ ਮਾਇਆ ਚ ਨੇ, ਮਾਇਆ ਉਹਦੇ ਵਿੱਚ ਹੀ ਹੈ, ਯੁੱਗ ਚਾਰ ਨੇ ਇਹਨਾਂ ਨੇ ਬਣਾ ਲਏ, ਚਾਰ ਨਹੀਂ ਯੁੱਗ ਇੱਕੋ ਹੀ ਹੈ, ਸੱਜੋ ਗਾ ਕੱਲੇ ਜਿਹੜਾ ਹਮੇਸ਼ਾ ਰਹਿਣਾ। ਇਹ ਯੁੱਗਾਂ ਦਾ ਕੀ ਹੈ, ਕਦੇ ਪੈਦਾ ਹੁੰਦੇ ਨੇ, ਕਦੇ ਹਟ ਜਾਂਦੇ ਨੇ। ਇਹ ਤਾਂ ਭਵ ਸਾਗਰ ਦੇ ਯੁੱਗ ਨੇ ਤਿੰਨ, ਭਵ ਸਾਗਰ ਸੁੱਖ ਸਾਗਰ ਬੋਏ, ਸੁੱਖ ਸਾਗਰ ਦੇ ਅੰਦਰ ਇਹਨੇ ਫਿਰ ਯੁੱਗ, ਇਹ ਤਾਂ ਉਹ ਯੁੱਗ ਦੇ ਵਿੱਚੇ ਨੇ, ਸੱਜੁਗ ਦੇ ਤਿੰਨ ਯੁੱਗ ਹੋਰ, ਅਸਲ ਚ ਇੱਕੋ ਯੁੱਗ ਹੈ ਜਿਹੜਾ ਹਮੇਸ਼ਾ ਰਹਿੰਦਾ, ਇੱਕੋ ਹੀ ਹੈ, ਤਿੰਨ ਤਾਂ ਕਦੇ ਰਹਿ ਲੋੜ ਪੈਣ ਤੇ ਪੈਦਾ ਹੋ ਜਾਂਦੇ ਨੇ, ਫਿਰ ਖਤਮ ਹੋ ਜਾਂਦੇ ਨੇ, ਅੰਦਰੇ ਪੈਦਾ ਹੁੰਦੇ ਨੇ, ਅੰਦਰੇ ਖਤਮ ਹੋ ਜਾਂਦੇ, ਜਿਵੇਂ ਪਾਣੀ ਵਿੱਚੋਂ ਚਪੱਤੀ ਪੈਦਾ ਹੋ ਜਾਂਦੀ ਹੈ, ਚਪੱਤੀ ਦਾ ਇੱਕ ਹੁੰਦੀ ਹੈ, ਚਾਰ ਪੱਤੇ ਹੁੰਦੇ ਨੇ ਉਹਦੇ ਤੇ, ਪਾਣੀ ਦੇ ਵਿੱਚ ਪੈਦਾ ਹੋ ਜਾਂਦੀ ਹੈ, ਉਹ ਪਾਣੀ ਦੇ ਵਿੱਚ ਹੀ ਗਲ ਜਾਂਦੀ ਹੈ, ਮਾਇਆ ਦਾ ਉਹ ਚੀਜ਼ ਹੈ, ਵਿੱਚੋਂ ਹੀ ਪੈਦਾ ਹੁੰਦੀ ਹੈ, ਵਿੱਚੇ ਗਲ ਜਾਂਦੀ ਹੈ। ਇਹਦੀ ਕੀ ਗੱਲ ਕਰਨੀ, ਤਿੰਨ ਯੁੱਗਾਂ ਦੀਆਂ ਨੇ, ਯੁੱਗਾਂ ਨੂੰ ਕਿਉਂ ਅਸੀਂ ਮਾਨਤਾ ਦਈਏ, ਮਾਨਤਾ ਦਈਏ, ਇੱਕੋ ਹੀ ਰਹਿਣਾ ਹਰ ਵਕਤ, ਜਿਹਨਾਂ ਨੇ ਤਿੰਨਾਂ ਨੂੰ ਮਾਨਤਾ ਦਿੱਤੀ ਹੈ, ਪੰਡਿਤ ਨੇ, ਵਿਦਵਾਨ ਨੇ, ਗੁਰਮੁਖ ਨਹੀਂ ਦਿੰਦੇ ਤਿੰਨਾਂ ਨੂੰ ਮਾਨਤਾ, ਤਿੰਨ ਹੈ ਵੀ ਕੀ, ਕਾਲਪਨਿਕ ਨੇ ਤਿੰਨ, ਨਰਪਤ ਇੱਕ ਸਿੰਘਾਸਣ ਸੋਇਆ ਸੁਪਨੇ, ਇਹ ਤਾਂ ਸੁਪਨਾ, ਇਹ ਸੁਪਨੇ ਦੇ ਯੁੱਗ ਨੇ ਤਿੰਨ, ਨਾਲੇ ਕਹਿੰਦੇ ਸੁਪਨਾ ਸੱਚਾ ਨਹੀਂ ਹੁੰਦਾ, ਇਹ ਲੱਗਦੇ ਨੇ ਸੱਚੇ ਹੁਣ, ਇੱਥੇ ਕੁਛ ਨਹੀਂ ਸੱਚ ਹੈ, ਜੋ ਸੱਚੇ ਨਹੀਂ ਹੈ ਉਹਨੂੰ ਮੰਨੀਏ ਅਸੀਂ ਕਿਉਂ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਜੋ ਹੈ ਹੀ ਕੂੜ ਉਹਨੂੰ ਮਾਨਤਾ ਅਸੀਂ ਕਿਉਂ ਦਈਏ, ਇਹ ਤਾਂ ਧੂੰਏ ਦਾ ਪਹਾੜ ਹੈ ਬਸ। ਜਿਹੜੇ ਇਹਨੂੰ ਸੱਚ ਮੰਨਦੇ ਨੇ ਉਹਨਾਂ ਵਾਸਤੇ ਹੈਗਾ, ਜਿਹੜੇ ਨਹੀਂ ਮੰਨਦੇ ਉਹਨਾਂ ਵਾਸਤੇ ਕੁਛ ਨਹੀਂ, ਮੰਨਣ ਵਾਸਤੇ।
ਗੁਰਮੁਖ ਪਰਚਾ ਤਰੀਏ ਤਾਰੀ,
ਗੁਰਮੁਖ ਪਰਚਾ ਵੇਦ ਵਿਚਾਰੀ, ਗੁਰਮੁਖ ਪਰਚਾ, ਗੁਰਮੁਖੀ ਪਰਚੇ ਨਾਲ ਤਰੀਏ ਤਾਰੀ, ਜੇ ਵੇਦ ਵਿਚਾਰੀ ਹੈ ਤਾਂ ਤਾਰੀ ਵੀ ਤਰੀ ਹੋਈ ਹੈ, ਸੰਸਾਰ ਡੁੱਬਦਾ ਨਹੀਂ ਉੱਪਰ ਤਰਦਾ, ਜਿੰਨਾ ਚਿਰ ਗੁਰਬਾਣੀ ਦੀ ਵਿਚਾਰ ਕਰੋਗੇ ਉਨਾ ਚਿਰ ਡੁੱਬਦੇ ਹੀ ਨਹੀਂ ਉੱਪਰ ਤਰਦੇ ਰਹੋਗੇ, ਜੇ ਸਰੀਰ ਛੱਡਣ ਵੇਲੇ ਵੀ ਇਹ ਵਿਚਾਰ ਚੱਲਦੀ ਰਹੇਗੀ ਉਹ ਡੁੱਬਿਆ ਹੀ ਨਹੀਂ ਕਰੇ, ਕਹਿਣ ਦਾ ਮਤਲਬ ਇਹ ਹੈ, ਕਹਿਣ ਦਾ ਮਤਲਬ ਇਹ ਹੈ ਕਿ ਸਰੀਰ ਛੱਡਣ ਵੇਲੇ ਜੋ ਵਿਚਾਰ ਦੇ ਵਿੱਚ ਜ਼ਰੂਰ ਰਹਿਣਾ, ਉਦੋਂ ਗਲਤੀ ਨਹੀਂ ਕਰਨੀ, ਪਹਿਲਾਂ ਚਾਹੇ ਹੋ ਗਈ ਜਾਓ, ਇੱਕ ਛਿਣ ਚਣ ਇੱਕ ਚਿੱਤ ਧਿਆਇਓ ਕਾਲ ਫਾਸ ਕੇ ਵੇਚਣਾ, ਇਹ ਅਲਰਟ ਕੀਤਾ ਵੀ ਦੁਨਿਆਵੀ ਗੱਲਾਂ ਦੇ ਵਿੱਚ ਕਰਨਾ ਪਊਗਾ, ਤੁਹਾਨੂੰ ਦੁਨਿਆਵੀ ਜੀਵਨ ਚੱਲਦਾ, ਦੁਨੀਆਂ ਨੂੰ ਛੱਡ ਕੇ ਤੁਸੀਂ ਇਦਾਂ ਹੋ ਨਹੀਂ ਸਕਦੇ। ਪਰ ਜਦ ਉਹ ਸਮਾਂ ਆਊ ਪਹਿਲਾਂ ਪਤਾ ਜ਼ਰੂਰ ਲੱਗ ਜਾਣਾ ਉਦੋਂ ਤੁਸੀਂ ਇੱਧਰ ਰਹੋ, ਉਦੋਂ ਨਾ ਇਹ ਉਦੋਂ ਵਾਸਤੇ ਦੱਸੀ ਇਹ ਗੱਲ, ਉਦੋਂ ਸਾਵਧਾਨ ਰਹਿਣ, ਸਾਵਧਾਨ ਹੈ ਕਾਫਰ ਚੀਜ਼।
ਗੁਰਮੁਖ ਪਰਚਾ ਹੈ ਸੋ ਸ਼ਬਦ ਗਿਆਨੀ,
ਗੁਰਮੁਖ ਪਰਚਾ ਸੋ ਸ਼ਬਦ ਗਿਆਨੀ, ਗੁਰਮੁਖੀ ਪਰਚੇ ਨਾਲ ਸ਼ਬਦ ਗਿਆਨੀ ਹੈ। ਆ ਜਿਹੜਾ ਗਿਆਨ ਹੈ ਨਾ ਪਰਚੇ ਬਿਨਾਂ ਨਹੀਂ ਮਿਲਦਾ, ਜਿਹਨਾਂ ਨੇ ਪਰਚਾ ਸ਼ਬਦ ਦਾ ਰੱਖਿਆ ਆਪਣੇ ਜੀਵਨ ਚ, ਉਹਨਾਂ ਨੂੰ ਇਹਦੀ ਸੋਝੀ ਆਈ ਹੈ, ਉਹਨਾਂ ਦੀਆਂ ਗੱਡਾਂ ਉਹਨਾਂ ਦੇ ਪਰਮ ਦੇ ਪੜਦੇ ਖੁੱਲੇ ਨੇ, ਪਰਮ ਕੇ ਪੜਦੇ ਸਤਿਗੁਰ ਖੁੱਲੇ, ਐਵੇਂ ਨਹੀਂ ਖੁੱਲਦੇ। ਸ਼ਬਦ ਗਿਆਨੀ ਕਬੀਰ ਹੈ, ਖੱਡੀ ਬੋਲਣੇ ਹੈ ਧਿਆਨ ਆਪਣਾ, ਧਿਆਨ ਹੈ ਧਿਆਨ ਰੱਖਣਾ, ਕੰਮ ਕਰਦਿਆਂ ਦਾ ਵੀ ਧਿਆਨ, ਗੁਰਮੁਖੀ ਪਰਚੇ ਦੇ ਬਿਨਾਂ ਸ਼ਬਦ ਗਿਆਨੀ ਨਹੀਂ ਹੋ ਸਕਦਾ। ਬਾਰ ਬਾਰ ਪ੍ਰਭ ਜਪੀਏ ਬਿਨਾਂ, ਬਾਰ ਬਾਰ ਵਿਚਾਰ ਕਰਦਾ ਰਿਹਾ, ਵਿਚਾਰ ਕਰੀ ਗਿਆ, ਰਿੜਕੀ ਗਿਆ, ਰਿੜਕੀ ਗਿਆ, ਤਾਂ ਸਾਰਾ ਮੱਖਣ ਨਿਕਲਿਆ। ਪਰ ਜਦ ਮੱਖਣ ਨਿਕਲਿਆ ਆ ਨਾ, ਇੱਕ ਵਾਰ ਰਿੜਕਿਆ ਗਿਆ, ਫਿਰ ਦੁਬਾਰਾ ਰਿੜਕਣ ਦੀ ਲੋੜ ਨਹੀਂ। ਨਾਨਕ ਗੁਰਮੁਖ ਨਾਮ ਜਪੀਆ, ਇੱਕ ਵਾਰ ਰਿੜਕ ਲਿਆ ਬਸ, ਫੇਰ ਨਹੀਂ ਰਿੜਕਣਾ। ਮਾਇਆ ਵਾਲੇ ਮਾਲਾ ਵਾਲੇ ਮਾਲਾ ਫੇਰ ਹੀ ਜਾਂਦੇ ਨੇ ਮਰਦੇ ਤੱਕ। ਜਾਂ ਰਿੜਕ ਲਿਆ ਮੱਖਣ ਖਾ ਲਿਆ, ਫਿਰ ਇਦੋਂ ਗਾਹਾਂ ਇੱਕ ਹੋਰ ਹੈ ਸਫ਼ਰ, ਫਿਰ ਅਰਾਧਨਾ ਹੈ, ਅਰਾਧਨਾ ਫਿਰ ਉਹ ਅੱਗੇ।
ਗੁਰਮੁਖ ਪਰਚਾ ਹੈ ਅੰਤਰ ਵਿਧ ਜਾਨੀ,
ਗੁਰਮੁਖ ਪਰਚਾ ਅੰਤਰ ਵਿਧ ਜਾਨ, ਗੁਰਮੁਖ ਦੇ ਪਰਚੇ ਨਾਲ, ਗੁਰਮੁਖੀ ਪਰਚੇ ਨਾਲ ਅੰਦਰ ਦੀ ਸਾਰੀ ਵਿਧੀ ਜਾਣ ਲਈ। ਅੰਦਰ ਦੀ ਵਿਧੀ ਕੀ ਜਾਣੀ ਹੈ? ਅੰਦਰ ਦੀ ਵਿਧੀ ਸੱਚਖੰਡ ਦੀ ਵਿਧੀ ਹੈ, ਛੁੱਟਣ ਦੀ ਵਿਧੀ ਹੈ ਅੰਦਰ ਦੀ ਵਿਧੀ। ਅੰਦਰੋਂ ਦੋ ਹੋਏ ਨੇ, ਅੰਦਰ ਇੱਕ ਹੁਣ, ਔਰ ਅੰਤਰ ਵਿਧੀ ਕੀ ਹੈ? ਦਾਲ ਅੰਦਰੋਂ ਹੀ ਹੋਇਆ ਹੋਇਆ, ਦੁਬਧਾ ਅੰਦਰ ਹੈ, ਇਹਦੇ ਬਾਹਰ ਕੀ ਹੈ? ਦੁਚਿੱਤੀ ਅੰਦਰੇ ਬਣੀ ਹੋਈ ਹੈ, ਦੁਚਿੱਤੀ ਨੂੰ ਇੱਕਜਿੱਤ ਕਰਨ ਦੀ ਵਿਧੀ ਅੰਦਰੋਂ ਜਾਣ ਲਈ, ਦੁਚਿੱਤੀ ਨੂੰ ਤੋੜਨ ਦੀ ਵਿਧੀ, ਦੁਚਿੱਤੀ ਨੂੰ ਤਿਆਗਣ ਦੀ ਵਿਧੀ ਜਾਣ ਲਈ ਗੁਰਮੁਖ ਪਰਚੇ ਨਾਲ ਇਹ ਵਿਧੀ ਦੀ ਸਮਝ ਆ ਜਾਂਦੀ ਹੈ ਵੀ ਕਿਵੇਂ ਜਾਂਦੀ ਹੈ। ਪਰਚੇ ਵਿੱਚ ਦੁਚਿੱਤੀ ਰਹਿੰਦੀ, ਉਹਦੀ ਪਰਚਾ ਛੱਡੇ ਤੋਂ ਦੁਚਿੱਤੀ ਹੁੰਦੀ, ਜਾਂ ਪਰਚਾ ਛੱਡੂ ਦੁਚਿੱਤੀ ਜਦੇ ਖੜੀ ਹੋ।
ਗੁਰਮੁਖ ਪਾਈਏ ਅਲੱਖ ਅਪਾਰ,
ਗੁਰਮੁਖ ਪਾਈਆ, ਗੁਰਮੁਖੀ ਪਾਈਆ, ਅਲੱਖ ਅਪਾਰ, ਅਲੱਖ ਔਰ ਅਪਾਰ ਦੋ ਚੀਜ਼ਾਂ ਨੇ। ਆ ਟਾਰਗੇਟ ਹੈ ਗੁਰਮੁਖ ਦਾ, ਪ੍ਰਾਪਤੀ ਕਾਹਦੀ ਹੈ? ਅਲੱਖ ਅਪਾਰ, ਜਿਹੜਾ ਦੀਨ ਆਦੀ ਹੈ ਅਜੇ ਦਾ ਪਰਲਾ ਵੱਡਾ ਨਹੀਂ, ਇਹ ਟਾਰਗੇਟ ਸੀ ਗੁਰਮੁਖਾਂ ਦਾ, ਗੁਰਸਿੱਖਾਂ ਦਾ ਟਾਰਗੇਟ ਹੈ। ਹੈ ਕਿਸੇ ਦਾ ਜਿਹੜਾ ਟਾਰਗੇਟ ਅਸੀਂ ਬਣਾਇਆ, ਫਿਰ ਕਿਹਨੂੰ ਪੁੱਛ ਕੇ ਬਣਾਇਆ, ਕਿਹਨੂੰ ਪੁੱਛ ਕੇ ਬਣਾਇਆ? ਮਨਮੁਖਾਂ ਦਾ ਟਾਰਗੇਟ ਹੈ, ਆਪਣਾ ਆਪਣਾ ਬਣਾਇਆ। ਜਿਹਦਾ ਇਹ ਟਾਰਗੇਟ ਹੈ ਉਹ ਸਿੱਖ ਹੈ, ਸਿੱਖ ਹੈ ਜਾਂ ਗੁਰਮੁਖ ਹੈ ਕੋਈ ਗੱਲ, ਇਹਦਾ ਟਾਰਗੇਟ ਨਹੀਂ ਹੈ। ਅਜਾ ਉਹਨੂੰ ਅਸੀਂ ਸਿੱਖ ਨਹੀਂ ਮੰਨ ਸਕਦੇ ਵੀ ਸਿੱਖ ਹੈ, ਅਸੀਂ ਮੰਨ ਲਾਂਗੇ ਗੁਰੂ ਨਹੀਂ ਬੋਲਦਾ। ਦਰਗਾਹ ਚ ਪ੍ਰਵਾਨ ਨਹੀਂ ਹੋਣੀ ਸਿੱਖੀ, ਉਹ ਜਿਹਦਾ ਟਾਰਗੇਟ ਇਹ ਨਹੀਂ ਹੈ। ਦਰਗਾਹ ਦੇ ਵਿੱਚ ਪ੍ਰਵਾਨ ਉਹਦੀ ਟਾਰਗੇਟ ਤਾਂ ਹੋਵੇ, ਚਲੋ ਜੇ ਟਾਰਗੇਟ ਇਹ ਹੈਗਾ ਅਚੀਵ ਨਹੀਂ ਕਰ ਸਕਿਆ, ਦੂਜਾ ਜਨਮ ਮਿਲ ਜੂਗਾ ਸਿੱਖਾਂ ਦੇ ਘਰ ਦੁਬਾਰਾ, ਇੱਥੋਂ ਹੀ ਫਿਰ ਸ਼ੁਰੂ ਹੋ ਜੂਗਾ ਟਾਰਗੇਟ। ਪਰ ਜੇ ਟਾਰਗੇਟ ਛੱਡਤਾ ਸਿੱਖ ਹੋ ਕੇ, ਫਿਰ ਸਮਝੋ ਜੂਏ ਚ ਬਾਜੀ ਹਰ ਗਿਆ, ਫਿਰ ਕੌਣ ਹੈ? ਫਿਰ ਪੜਿਆ ਹੋਵੇ ਗੁਨਾਹਗਾਰ, ਤਾਂ ਉਹ ਵੀ ਸਾਧਨ ਮਾਰੀ ਜਿਹਨੂੰ ਪਤਾ ਹੀ ਨਹੀਂ ਲੱਗਿਆ, ਗੁਰਦੁਆਰੇ ਗਿਆ ਹੀ ਨਹੀਂ, ਸੁਣਿਆ ਹੀ ਨਹੀਂ, ਅੱਛਾ ਉਹ ਵੀ ਸਾਧਨ। ਕਿਸੇ ਨੇ ਫਸਾ ਤਾ ਹੋਰ ਮੱਤ ਵਾਲੇ ਨੇ, ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਗੁਰੂ ਬਣਾਇਆ ਸੀ, ਧਾਰਨ ਕੀਤਾ ਸੀ, ਜਿੰਨਾ ਮੈਨੂੰ ਕਿਹਾ ਮੈਂ ਇਮਾਨਦਾਰੀ ਨਾਲ ਕਰ ਲਿਆ। ਕਹਿੰਦੇ ਚਲੋ ਗਾਹ ਨੂੰ ਫਿਰ ਕਰ ਲਈਏ, ਇਹ ਜਾਂ ਭੋਲ ਫਸ ਜੀ, ਗਾਹ ਨੂੰ ਨਹੀਂ ਫਸਣਾ ਇਹ ਜਾਂ ਕੋ, ਉਹਦੀ ਤਾਂ ਹੈ ਪਰ ਜਿਹਨੂੰ ਪਤਾ ਲੱਗ ਜਾਵੇ ਉਹ ਫੇਰ ਵੀ ਨਾ ਕਰੇ ਉਹ ਕੀ ਕਹੂਗਾ।
ਨਾਨਕ ਗੁਰਮੁਖੀ ਮੁਕਤ ਦੁਆਰ,
ਨਾਨਕ ਗੁਰਮੁਖ ਮੁਕਤ ਦੁਆਰ, ਗੁਰਮੁਖ ਕੌਣ ਹੈ? ਮੁਕਤ ਦੁਆਰ ਇਹਦਾ, ਮੁਕਤੀ ਦਾ ਦਰਵਾਜ਼ਾ ਹੈ ਗੁਰਮੁਖ। ਗੁਰਮੁਖੀ, ਗੁਰਮੁਖੀ ਬੁੱਧੀ ਜਿਹੜੀ ਤੁਹਾਡੀ ਹੈ ਸਭ ਦੇ ਅੰਦਰ ਹੈ ਨਾ, ਜਿੱਦਣ ਜਾਗੂਗੀ ਉਹੀ ਮੁਕਤ ਦੁਆਰਾ ਬਣਨਾ ਤੁਹਾਡਾ। ਹਰ ਕਿਸੇ ਦਾ ਗੁਰਮੁਖੀ ਹੀ ਮੁਕਤ ਦੁਆਰ ਹੈ। ਉਹ ਮਤ ਜਿੰਨਾ ਚਿਰ ਜਾਗਦੀ ਨਹੀਂ ਦਰਵਾਜ਼ਾ ਨਹੀਂ ਖੁੱਲਦਾ, ਉਹ ਸੁੱਤੀ ਪਈ ਕਰਕੇ ਦਰਵਾਜ਼ਾ ਬੰਦ ਹੈ। ਉਹਨੇ ਬੰਦ ਕਰਕੇ ਨਾ ਦਰਵਾਜ਼ਾ, ਉਹਨੇ ਸੌਂਗੀ ਪਜਾੜਾ ਕੇ ਬਸ। ਜੇ ਜਾਗੂ ਤਾਂ ਮੰਜਾ ਚੱਕ ਦੂ, ਦਰਵਾਜ਼ਾ ਖੋਲ ਦੂ, ਉਹਨੂੰ ਜਗਾਉਣ ਦੀ ਲੋੜ ਹੈ।
ਗੁਰਮੁਖ ਅਕਥ ਕਥਾ ਵਿਚਾਰ,
ਅਕਥ ਦੀ ਕਥਾ ਕਰਦਾ, ਅਕਥ ਦੀ ਕਥਾ ਕਰਦਾ, ਵਿਚਾਰ ਕੇ ਕਰਦਾ। ਪਰ ਇਹ ਅਕਥ ਕੀ ਕਥਾ? ਅਕਥ ਕੀ ਕਥਾ ਉਹਨੂੰ ਕਹਿੰਦੇ ਨਾ, ਕਥਨ ਤੋਂ ਪਰੇ ਹੈ, ਬੋਲਣ ਤੋਂ ਪਰੇ ਹੈ, ਪਰ ਫਿਰ ਵੀ ਕਥਨ ਕੀਤੀ ਹੈ, ਕੋਸ਼ਿਸ਼ ਕੀਤੀ ਹੈ ਕਥਨ ਕਰਨ ਦੀ, ਜਿੰਨੀ ਵੱਧ ਤੋਂ ਵੱਧ ਹੋ ਸਕੀ। ਬੁੱਝਣ ਵਾਲੀ ਗੱਲ ਫਿਰ ਉੱਥੇ ਖੜੀ ਹੈ, ਦੱਸੀ ਹੈ, ਬਹੁਤ ਕੁਛ ਦੱਸਿਆ, ਪਰ ਦੱਸਿਆ ਫਿਰ ਵੀ ਨਹੀਂ ਗਿਆ, ਦੱਸਣ ਤੋਂ ਰਹਿ ਗਿਆ। ਜੋ ਦੱਸਣ ਤੋਂ ਰਹਿ ਗਿਆ ਬੁੱਝਣ ਵਾਲਾ ਰਹਿ ਗਿਆ। ਬਥੇਰਾ ਵਿਚਾਰ ਕੇ ਕਥਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਕਥ ਕਥਾ ਹੈ
ਵਿਚਾਰ। ਗੁਰਮੁਖ ਨਿਭੈ ਸਭ ਪਰਿਵਾਰ,
ਗੁਰਮੁਖ ਨਿਭਦਾ ਨਿਭਦੀ ਹੈ ਸਾਰੇ ਪਰਿਵਾਰ ਨਾਲ, ਸੱਚਖੰਡ ਨਾਲ, ਗੁਰਮੁਖਾਂ ਨਾਲ, ਸਾਰਾ ਪਰਿਵਾਰ ਹੈ ਉਹਦਾ, ਇੱਕ ਪਿਤਾ ਇੱਕ ਸਕਿਆਮ ਬਾਰ, ਉਹਦੀ ਕੋਈ ਲੜਾਈ ਨਹੀਂ ਕਿਸੇ ਨਾਲ। ਪੰਡਿਤ ਮੁੱਲਾ ਛੱਡ ਦਿਓ, ਪੰਡਿਤ ਮੁੱਲਾ ਨਾਮ ਹੀ ਨਹੀਂ ਲੜਾਈ, ਸਿਰਫ ਉਹਨਾਂ ਦੀ ਵਿਚਾਰਧਾਰਾ ਹੀ ਛੱਡੀ ਹੈ, ਲੜਾਈ ਕੋਈ ਨਹੀਂ। ਉਹਨਾਂ ਨੂੰ ਤਾਂ ਸਮਝਾਇਆ ਕਿ ਤੁਸੀਂ ਛੱਡੋ, ਡੁੱਬਦੇ ਕਿਉਂ, ਆਪ ਡੁੱਬੇ ਚੋ ਵੇਦਮੇ ਚੇਲੇ ਦੇ ਵਹਾਏ, ਕਿਉਂ ਵਹਾਇਆ ਨੇ ਚੇਲੇ, ਤੁਸੀਂ ਕਿਉਂ ਡੁੱਬੇ ਹੋ ਚਾਰਾਂ ਵੇਦਾਂ ਚ, ਬਚੋ ਜੇ ਬਚ ਹੁੰਦਾ। ਫੰਡਿਆ ਕਵਣ ਕੁਮਤ ਤੋਂ ਮੈਂ ਲਾਗੇ, ਉਹਨੂੰ ਸਮਝਾਇਆ ਗਿਆ, ਹੋਰ ਕੀ ਕਿਹਾ। ਫੰਡਿਆ ਕਵਣ ਕੁਮਤ ਤੋਂ ਮੈਂ ਲਾਗੇ, ਬੂਡੋਗੇ ਪਰਿਵਾਰ ਸਗਲ ਸੋ ਨਾਮ ਨੇ ਜਪੋ ਭਾਗੇ। ਉਹ ਨਾਮ ਕਿਉਂ ਨਹੀਂ ਜਪਦਾ? ਭਾਗਿਆ ਹਮਦਰਦੀ ਯਾਦ ਜਿਤਾਈ ਹੈ ਉਹਨੂੰ, ਕੋਈ ਗੱਲ ਕੱਢੀ ਹੈ, ਕੋਈ ਬੁਰਾ ਕਿਹਾ। ਭਾਗਾ ਹੈ ਤੂੰ, ਕਿਉਂ ਭਾਗਾ ਹੋਇਆ, ਨਾਮ ਕਿਉਂ ਨਹੀਂ ਜਪਦਾ? ਪਰ ਉਹ ਤਾਂ ਰਾਮ ਰਾਮ ਕਰਕੇ ਰੋਜ਼ ਜਪਦਾ, ਇਹਨਾਂ ਆਉਂਦਾ ਉਹ ਰਾਮ ਨਹੀਂ ਹੈ। ਇਹ ਤਾਂ ਵਾਹਿਗੁਰੂ ਵਾਹਿਗੁਰੂ ਸ਼ੁਰੂ ਕਰ ਲਿਆ ਇਹਨਾਂ ਨੇ, ਨਾਮ ਬਣਾ ਲਿਆ। ਇਹ ਨਹੀਂ ਦੇਖਿਆ ਵੀ ਉਹਨੂੰ ਉਹ ਭਾਗਾ ਕਿਹਾ ਸੀ, ਕਿਤੇ ਅਸੀਂ ਤਾਂ ਨਹੀਂ ਭਾਗੇ, ਪਰ ਇਹ ਬੜਭਾਗੇ ਨੇ, ਭਾਗੇ ਕਾਹਤੇ ਹੋਣਗੇ, ਉਹ ਬੜਭਾਗ ਸੋ ਨੀ, ਉਹ ਆਪਣਾ ਨਾਂ ਬੜਭਾਗ ਸੋ ਰੱਖ ਲਿਆ ਉਹਨੇ, ਪਖੰਡਵਾਲ ਦਾ ਨਾਂ ਬੜਭਾਗ ਸੋ ਰੱਖ ਲਿਆ।
ਗੁਰਮੁਖ ਜਪੀਐ ਅੰਤਰ ਪਿਆਰ,
ਗੁਰਮੁਖੀ ਜਪੀਐ ਅੰਤਰ ਪਿਆਰ। ਗੁਰਮੁਖ ਦਾ ਕੀ ਜਪਿਆ? ਉਹ ਪ੍ਰੇਮਾ ਭਗਤੀ ਜਪੀ ਹੈ, ਉਹਨੇ ਪ੍ਰੇਮਾ ਭਗਤੀ ਸਮਝੀ ਹੈ, ਜਪੀ ਤਾਂ ਉਹਨੇ ਸਮਝੀ ਹੈ, ਜਾਣੀ ਪ੍ਰੇਮਾ ਭਗਤੀ ਹੈ, ਗੁਰਬਾਣੀ ਪ੍ਰੇਮਾ ਭਗਤੀ ਹੈ। ਸਾਰਿਆਂ ਨਾਲ ਪ੍ਰੇਮ ਕਿਵੇਂ ਕੀਤਾ ਜਾ ਸਕਦਾ? ਕੀ ਪੋਸੀਬਲ ਹੈ ਸਭ ਨਾਲ ਪ੍ਰੇਮ ਹੋ ਜਾਵੇ? ਕਿਵੇਂ ਹੋ ਜਾਵੇ? ਬੁੱਝਣ ਵਾਲੀ ਗੱਲ ਨਹੀਂ ਹੈ, ਇਹ ਗੱਲ ਸਮਝ ਲਈ ਹੋ ਸਕਦਾ ਹੈ। ਇੱਕ ਪਿਤਾ ਇੱਕ ਸਕਿਆਮ ਬਾਰ, ਜੇ ਉਹਨੂੰ ਪਤਾ ਲੱਗ ਗਿਆ, ਸਮਝਦਾ ਵੀ ਇੱਕ ਪਿਤਾ ਇੱਕ ਸਕਿਆਮ ਬਾਰ, ਫਿਰ ਜੇ ਉਹ ਬਾਰਕ ਨਲਾਇਕ ਨੇ, ਆਪ ਥੋੜ੍ਹੀ ਨਲਾਇਕ ਹੈ ਉਹ, ਜੇ ਦੂਏ ਨਲਾਇਕ ਨੇ, ਆਪ ਥੋੜ੍ਹੀ ਨਲਾਇਕ ਹੈ। ਉਹਨਾਂ ਨੂੰ ਗਿਆਨ ਨਹੀਂ, ਇਹਨੂੰ ਗਿਆਨ, ਇਹਨੂੰ ਨਹੀਂ ਨਾ ਉਹ ਗਲਤੀ ਕਰਨੀ ਚਾਹੀਦੀ ਜਿਹੜੀ ਉਹ ਕਰਦੇ ਨੇ। ਇਹਦੀ ਆਪਣੀ ਮਜਬੂਰੀ ਹੈ, ਕਿਉਂਕਿ ਇਹਦੇ ਕੋਲ ਗਿਆਨ ਹੈ। ਚਾਰ ਮੁੰਡੇ ਨੇ, ਚਾਰੇ ਲੜਦੇ ਨੇ ਕਿਤੇ ਖਾਣ ਪੀਣ ਪਿੱਛੇ। ਬਾਪ ਕਹਿੰਦਾ ਲੈ ਮੇਰੇ ਵਾਲੀ ਚੀਜ਼ ਖਾ ਲਓ, ਜਿਹਨੂੰ ਖਾਣੀ, ਜਿਹਨੂੰ ਘੱਟ ਮਿਲੀ, ਤੇ ਮੈਂ ਨਹੀਂ ਖਾਂਦਾ। ਕਿਉਂ ਕਹਿੰਦਾ? ਲੜਾਈ ਮੁਕਾਉਣ ਖਾਤੇ। ਇਹ ਬੜਾ ਭਰਾ ਕਹਿੰਦਾ ਵੀ ਤੁਸੀਂ ਭਾਈ ਆ ਲਿਆ ਮੇਰੇ ਵਾਲੇ, ਤੂੰ ਦੁੱਧ ਪੀ ਲੈ, ਲੜਦਾ ਕਾਹਤੇ, ਤੂੰ ਰੋਜ਼ ਪੀ ਲਿਆ ਕਰ ਮੇਰਾ, ਮੈਂ ਪੀਂਦਾ ਹੀ ਨਹੀਂ। ਉਹਨੂੰ ਵੀ ਸ਼ਰਮ ਆਊ ਸੁਣ ਕੇ, ਲੜਦੇ ਕਾਹਤੇ, ਉਹ ਫਲ ਪਿੱਛੇ ਲੜੀਦਾ, ਫਿਰ ਕੀ ਹੋ ਗਿਆ? ਇਸ ਕਰਕੇ ਜਿਹੜਾ ਸਿਆਣਾ ਹੁੰਦਾ ਹੈ,